आरंभ कर दिया हुआ गुरु की पवित्र अमृत बाणी हर हर तेरी, जिससे सुन सुन हो गए परम गत मेरी, ते नाले जलन बुझि शीतल होए मनुआ, सतगुर का दर्शन पाए दिए। माज महला पनवा अमृत बाणी का अमृत रस भरपूर अमृत कीर्तन गुरु के प्यारे कीर्तनिया पासों आप जी ने श्रवण किया। साहिब श्री गुरु गोबिंद सिंह साहिब जी दशमेश पिता जी का ये महान पत्र, जिसनू उन्होंने जफरनामे फतेहनामा फतेह दा पत्र अपनी कलम द्वारा अंकित किया है। इसका विचार गुरु साहिब खुद जानन, पर जिस तरह उन्होंने आपूं गुरु संगतां नूं इस बाणी का विचार समझाया, बुजुर्गां पासों विद्वानां पासों पढ़ के समझ के जितना कि याद रह सकया है, जितनी सतगुरु जी बख्शिश करनगे आप कृपालता करोगे, इसका विचार असी सारे मिलके करांगे। तो आइए इस पवित्र बाणी दे विचार आरंभ करन तों पहला थोड़ा जिहा इस पक्ष नूं समझिए। फतेहनामा ये फतेह दा पत्र क्यों लिखिया गया, किन्ना हालातां विच लिखिया गया, इस ते लिखन दी की जरूरत सी। एक महान यूरोपी विद्वान हुए ने कारलाइल, उन्होंने दुनिया विच तब्दीली, दुनिया विच इंकलाब, दुनिया विच राज पलसे इस ढंग नाल हो सकते ने, इस तरीके नाल अगर लोग चाहन ना चाहन ते वड़ियां वड़ियां शक्तियां नू हिलाया जा सकता है, तब्दील कीता जा सकता है। ये दे संबंध विच उन्होंने दो तरीके दिते ने, ते उन्हां दा विचार पढ़न तो पता लगता है ते शायद दशमेश पिता जी दे विचार दी ही उन्होंने व्याख्या कीती होवे। ओ कहंदे ने दुनिया विच दो तरीके ने इनकलाब दे, राज पलथे दे, ओ है एक कलम दूसरी कृपा। कलम दे नाल लोगां नूं गुलामी दे राज प्रबंध संबंधी, जुल्म दे राज संबंधी, बेइंसाफी दे संबंध विच लिख के लोगां दा दिमाग बदलिया जांदा है। जदों किसे दा दिमाग बदल जावे उदों फिर उहनूं किरपान पकड़ा दिओ, आसानी नाल तब्दीली हो सके। दशमेश पिता जी ने दो ही पक्ष हिंदुस्तान अंदर जालम पातशाह दे राज प्रबंध तों नजात दिवाण लई वरतों कीते ने, कलम वाला भी ते किरपान वाला भी। उन्हां दी किरपान दा चमत्कार भी दुनिया विच, उन्हां दी कलम दा चमत्कार भी हिंदुस्तान दी हिस्ट्री विच मौजूद है। आइए थोड़ा जिहा इस तों पहला भी लिखिए, क्योंकि एक रवाज सी, एक शुरुआत सी। 990 ईस्वी विच महमूद गजनवी दे درباری کبھی فردوسیے نے محمود غزنوی دی چڑھت او دیاں لمبیریاں لٹاں دی کہانی اس دی تعریف لکھن واسطے اس مہان ودوان فردوسی نو جو اے دے دربار دا کوی سی اونوں صلاح دتی کہ او میری چڑھت دا کوئی کارنامہ لکھن تے جتنے او شعر لکھن گے ہر ایک شعر دی ایک دینار ایک مہر انہاں نوں دتی جاوے گی. آخر ودوان لوگاں نے عالم لوگاں نے بھی اپنی زندگی دا نرباہ کرنا ہے. انہاں دے شریرک نرباہ لئی بھی سادھنا دی ضرورت ہندی ہے. انج ایک ہور مہان ودوان تو کسے نے پوچھیا سی تنوان بننا چاہید ہے کہ ودوان بننا چاہید ہے. تے کہندے نے گنوان ہو جیے یا ہوئیے تنوان, بھئی تنوان بن جائیے یا گنوان بن جائیے ودوان بن جائیے. تے تلسی داس جی نے رائے دتی سی, شاید زندگی دا تجربہ سی, کہن لگے تن وانن کے دوار پر کھڑے رہت گنونت. گنونت تنوانا دے دواریاں تے کھلوتے رہندے نے. امیر لوگاں دی تعریف ودوانا نو آخر کرنی ہی پیندی ہے. اس سبند وچ اردو دے بزرگ شاعر نے بھی افسوس نالے گل کہی ہی دتی سی کہ ہن او دن نہیں کہ غالب بادشاہ دی پرواہ نہ کرے. ہوں تے اونوں بھی وظیفہ ملتا ہے, اونوں بھی کچھ پینشن ملتی ہے, جس طرح ایتھے انپلائمنٹ ملتی ہے. ہن غالب نوں بھی ظفر والوں کچھ وظیفہ ملتا ہے تے او ہن شاہ نوں دعاواں دیندا ہے. غالب وظیفہ خار ہے, دو شاہ کو دعا وہ دن گئے جب کہتے تھے کہ نوکر نہیں ہیں ہم. غالب کہندے نے اس لیے ودوان نے آکھیا تنوانا دے دواریاں تے گنوان کھلوتے رہندے نے, اس لیے تنوان بننا چنگا ہے. پر ستگرو جی کہن لگے جس گرہ بہت تسے گرہ چنتا, مارو محلہ پنجوا انجلی. اس پاسے نہ جاندیا ہویا ایک ایک مہر ایک شہر دی دتی جاوے. چھ ہزار شہر دا 990 عیسوی وچ کوی فردوسیے نے فارسی وچ شاہ نامہ لکھا. اس شاہ نامے تو ایک شروعات ہوئی, پھر محبت نامہ, شوق نامہ, اجہی جنگ نامہ, یہ چیزاں لکھن دی شروعات ہوئی. پہلا سری بات یہ چیزاں لکھنیاں شروع ہوئیاں. پر اسی طرح 1425 عیسوی وچ کہندے نے فیروز دین نے بھی ایک ظفر نامہ لکھیا جس وچ تیمور دی تلوار دی تعریف کیتی گئی, جس وچ جو کوئی تیمور نے کیتا اودی چرچا کیتی گئی. پر تن گرو گوبند سنگھ جی مہاراج نے جو ظفر نامہ فتح پتر لکھیا اے دے وچ انہاں نے اپنے سمے دے شکتیشالی بادشاہ اورنگزیب تے او دے جتنے اہلکار سن انہاں دی زندگی کتنی نیوی ہو چکی اس دی ویاکھیا کیتی ہے. تے جس اکال پرخ واہگرو دے سایہ زیر او ہمیشہ رہے نے, منکھتا نوں رہن دی پریرنا دتی ہے, اس واہگرو دی صفت کیتی ہے, اس اکال پرخ واہگرو دی شلاگا کیتی گئی. آئیے تھوڑا جہا سمجھیے کہ کدوں تے کس وقت لکھیا گیا, کیونکہ وقت ہے. چاہے کوئی منکھ غریب ہے, چاہے کوئی منکھ امیر ہے, او دی زندگی وچ کتنیاں راتاں بھی آندیاں نے, کتنے دن بھی آندے نے. کئی واری خوشی دا وقت بھی آندا ہے, کئی واری غمی دا سماں بھی آندا ہے, تے کئی واری ایسا وقت ہوندا ہے جدوں کوئی قدم رکھدا ہے ਤੇ ਉਹਦੇ ਪਿੱਛੇ ਸੈਂਕੜੇ ਹਜ਼ਾਰਾਂ ਲੋਕ ਪਿੱਛੇ ਪਿੱਛੇ ਤੁਰਦੇ ਨੇ। ਜਦੋਂ ਜਿਨ੍ਹਾਂ ਰਾਹਾਂ ਵਿੱਚ ਦੀ ਗੁਜ਼ਰਦਾ, ਜਿਨ੍ਹਾਂ ਰਾਹਾਂ ਵਿੱਚੋਂ ਦੀ ਲੰਘਦਾ, ਕਹਿੰਦੇ ਨੇ ਉਹਨਾਂ ਰਾਹਾਂ ਦੇ ਦੋਨਾਂ ਪਾਸੇ ਲੋਕ ਖਲੋ ਕੇ ਉਹਦੇ ਉੱਪਰ ਫੁੱਲਾਂ ਦੀ ਵਰਖਾ ਵੀ ਕਰਦੇ, ਰੁਪਿਆਂ ਦੀ ਵਰਖਾ ਵੀ ਹੁੰਦੀ ਹੈ। ਬੱਚੇ ਬੱਚੀ ਦਾ ਵਿਆਹ ਹੁੰਦਾ, ਬੜੀ ਖੁਸ਼ੀ ਹੁੰਦੀ ਹੈ ਦੋਨਾਂ ਪੱਖਾਂ ਤੋਂ, ਸੱਸ ਸਹੁਰੇ ਨੂੰ ਜ਼ਿਆਦਾ ਜ਼ਰਾ ਹੁੰਦੀ ਹੈ। ਉਸ ਮੌਕੇ ਤੇ ਬੱਚਿਆਂ ਦੇ ਉੱਪਰ ਦੀ ਲੋਕ ਪੈਸੇ ਸੁੱਟਦੇ ਨੇ, ਰੁਪਏ ਵਾਰਦੇ ਨੇ, ਪਰ ਦੋ ਦਿਨ ਹੀ ਨਹੀਂ ਗੁਜ਼ਰਦੇ, ਸੱਸ ਮੱਥੇ ਨੂੰ ਹੱਥ ਮਾਰ ਕੇ ਕਹਿੰਦੀ ਹੈ ਮੈਂ ਤੈਨੂੰ ਨਿੱਜ ਨੂੰ ਵਿਆਹ ਕੇ ਲਿਆਉਂਦੀ, ਮੈਨੂੰ ਕੀ ਪਤਾ। ਦੋ ਦਿਨਾਂ ਵਿੱਚ ਸ਼ੌਕ ਪੂਰਾ ਹੋ ਗਿਆ। ਹਾਂ, ਰਾਹਾਂ ਵਿੱਚ ਖਲੋ ਕੇ ਲੋਕ ਫੁੱਲ ਸੁੱਟਦੇ ਨੇ, ਰੁਪਏ ਪੈਸੇ ਦੀ ਵਰਖਾ ਵੀ ਹੁੰਦੀ ਹੈ, ਪਰ ਕਦੇ ਕਦੇ ਵਕਤ ਅਜਿਹਾ ਵੀ ਆ ਜਾਂਦਾ, ਜਿਹੜੇ ਸ਼ੁਭ ਚਿੰਤਕ ਸਨ, ਜਿਹੜੇ ਰਾਹਾਂ ਵਿੱਚ ਅੱਖਾਂ ਵਿਛਾਉਂਦੇ ਸਨ, ਉਹਨਾਂ ਦੀਆਂ ਨਿਗਾਹਾਂ ਬਦਲ ਜਾਂਦੀਆਂ, ਆਪਣੇ ਬੇਗਾਨੇ ਹੋ ਜਾਂਦੇ ਨੇ, ਦੁਨੀਆਂ ਦੇ ਲੋਕ ਦੁਸ਼ਮਣ ਬਣ ਜਾਂਦੇ ਨੇ, ਜਿਨ੍ਹਾਂ 'ਤੇ ਬਹੁਤਾ ਭਰੋਸਾ ਕਰੀਦਾ, ਕਹਿੰਦੇ ਨੇ ਉਹ ਲੋਕ ਵੀ ਧੋਖਾ ਦੇ ਜਾਂਦੇ ਨੇ, ਉਹ ਵੀ ਸੰਗ ਸਾਥ ਛੱਡ ਜਾਂਦੇ ਨੇ। ਕੁਝ ਐਸਾ ਹੀ ਵਕਤ ਆਇਆ ਸੀ, ਭਾਈ ਕੇਸਰ ਸਿੰਘ ਜੀ ਸ਼ਿਬਰ ਬੰਸਾਵਲੀ ਨਾਮੇ ਵਿੱਚ ਕਹਿੰਦੇ ਨੇ ਕਿ ਕਈ ਵਾਰੀ ਤਿੰਨ ਤਿੰਨ ਦਿਨ ਅਤੇ ਫਿਰ ਇੱਕ ਇੱਕ ਪੂਰਾ ਹਫ਼ਤਾ, ਸੱਤ ਸੱਤ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੂਤਾਂ ਨੂੰ ਲੰਗਰ ਨਹੀਂ ਸੀ ਪ੍ਰਾਪਤ ਹੁੰਦਾ, ਪ੍ਰਸ਼ਾਦਾ ਨਹੀਂ ਸੀ ਪ੍ਰਾਪਤ ਹੁੰਦਾ, ਰੋਟੀ ਨਹੀਂ ਸੀ ਮਿਲ। ਸ਼ਾਇਦ ਪਹਿਲੇ ਰੂਪ ਵਿੱਚ ਉਹਨਾਂ ਨੇ ਜਪ ਜੀ ਵਿੱਚ ਇਸੇ ਲਈ ਕਿਹਾ ਸੀ ਕਿ ਕਿਤੇ ਸਿੱਖ ਫਾਕੇ ਤੇ ਕੜਾਕੇ ਤੇ ਘਬਰਾ ਨਾ ਜਾਣ, ਭੁੱਖ ਦੇ ਸਾਹਮਣੇ ਉਹ ਹਥਿਆਰ ਨਾ ਸੁੱਟ ਦੇਣ, ਕਿਉਂਕਿ ਪਹਿਲਾਂ ਹੋ ਚੁੱਕਾ ਸੀ, ਕੁਝ ਲੋਕਾਂ ਨੇ ਭੁੱਖ ਤੋਂ ਤੰਗ ਆ ਕੇ ਹਥਿਆਰ ਸੁੱਟੇ ਸਨ, ਰਾਜਪੂਤਾਨੇ ਦੀ ਆਨ ਸ਼ਾਨ, ਰਾਜਪੂਤਾਂ ਦੀ ਅਣਖ ਤੇ ਗੈਰਤ ਨੂੰ ਕਾਇਮ ਰੱਖਣ ਵਾਲਾ ਮਹਾਰਾਣਾ ਪ੍ਰਤਾਪ ਭੁੱਖ ਤੋਂ ਤੰਗ ਆ ਕੇ ਘਬਰਾ ਕੇ ਜਦੋਂ ਜੰਗਲ ਵਿੱਚ ਬੈਠਿਆ ਹੋਇਆ ਉਹਨੂੰ ਸਿਰਫ ਅੱਧੀ ਰੋਟੀ ਮਿਲੀ, ਤੇ ਉਹਨਾਂ ਦੀ ਰਾਣੀ ਨੇ ਆਪ ਉਹ ਅੱਧੀ ਰੋਟੀ ਦੋਸ਼ੇ ਕਰਨ ਦੀ ਬਜਾਏ ਆਪਣੇ ਬੇਟੇ ਨੂੰ ਦੇ ਦਿੱਤੀ ਕਿ ਇਹ ਪੁੱਤਰ ਬੇਟਾ ਰੋਟੀ ਖਾ ਲਵੇ ਤੇ ਸ਼ਾਇਦ ਭੁੱਖ ਦਾ ਕੁਝ ਇਸ ਨੂੰ ਧੀਰਜ ਪ੍ਰਾਪਤ ਹੋ ਸਕੇ। ਉਂਜ ਬੱਚੇ ਨੂੰ ਭੁੱਖ ਵੀ ਜ਼ਿਆਦਾ ਲੱਗਦੀ ਹੈ। ਬੱਚਿਆਂ ਦੇ ਸੰਬੰਧ ਵਿੱਚ ਆਮ ਮਾਤਾਵਾਂ ਦਾ ਨੁਸਖਾ ਹੈ ਕਿ ਜੇ ਬੱਚੇ ਦਾ ਮੂੰਹ ਹਿਲਦਾ ਰਹੇ ਤੇ ਤੰਗ ਘੱਟ ਕਰਦਾ, ਚੱਲਣਾ ਥੋ ਸ੍ਰੀ ਵਾ। ਇਸ ਲਈ ਬੱਚੇ ਨੂੰ ਦੇ ਦਿੱਤੀ, ਪਰ ਕੁਦਰਤ ਨੂੰ ਇਹ ਮਨਸੂਰ ਨਹੀਂ। ਜੰਗਲ ਦੀ ਬਿੱਲੀ ਆਈ, ਉਹਨੇ ਚਪਟ ਮਾਰ ਕੇ ਬੱਚੇ ਦੇ ਹੱਥ ਵਿੱਚੋਂ ਕੁਝ ਦਿਨਾਂ ਬਾਅਦ ਮਿਲੀ ਹੋਈ ਰੋਟੀ ਖੋਹ ਲਈ। ਜਦੋਂ ਬੱਚੇ ਦੀਆਂ ਚੀਖਾਂ ਨਿਕਲੀਆਂ ਤਾਂ ਕਹਿੰਦੇ ਨੇ ਰਾਣਾ ਪ੍ਰਤਾਪ ਦਾ ਫੌਲਾਦੀ ਹਿਰਦਾ ਫਟ ਗਿਆ, ਉਹ ਮੋਮ ਹੋ ਗਿਆ। ਉਹਨੇ ਅਕਬਰ ਦੇ ਨਾਮ ਸੁਲਾਨਾਮਾ ਕਰਨ ਲਈ ਉੱਥੋਂ ਚਿੱਠੀ ਲਿਖ ਦਿੱਤੀ ਔਰ ਸੁਲਾ ਹੋਈ। ਪਿਆਰ ਲੱਖੋ ਸ੍ਰੀ ਸਿੱਖ ਕਿਤੇ ਭੁੱਖ ਤੋਂ ਘਬਰਾ ਨਾ ਜਾਵੇ, ਭੁੱਖ ਦੇ ਸਾਹਮਣੇ ਉਹ ਸ਼ਿਕਸਤ ਨਾ ਮੰਨ ਲਵੇ। ਪਰ ਗੁਰੂ ਨਾਨਕ ਦੇਵ ਜੀ ਤੇ ਇੱਕ ਐਸਾ ਸਿੱਖ ਬਣਾਉਣਾ ਚਾਹੁੰਦੇ ਸਨ ਜਿਹੜਾ ਮੌਤ ਦੇ ਸਾਹਮਣੇ ਵੀ ਹਥਿਆਰ ਨਾ ਸੁੱਟੇ, ਭੁੱਖ ਤਾਂ ਭੁੱਖ ਰਹੀ। ਗੁਰੂ ਦਾ ਸਿੱਖ ਤੇ ਮ੍ਰਿਤੂ ਦੇ ਸਾਹਮਣੇ, ਮੌਤ ਦੇ ਸਾਹਮਣੇ ਵੀ ਸਿਰ ਨਹੀਂ ਚੁਕਾਉਂਦਾ, ਮੌਤ ਹੀ ਉਹ ਪ੍ਰਵਾਹ ਨਹੀਂ ਕਰਦਾ, ਕਿਉਂਕਿ ਉਹਦੇ ਜੀਵਨ ਦਾ ਇੱਕ ਮਨੋਰਥ ਹੈ। ਮੌਤ ਇੱਕ ਲਫ਼ਜ਼ ਬੇਮਾਨੀ, ਜਿਸ ਕੋ ਮਾਰਾ ਹਯਾਤ ਨੇ ਮਾਰਾ, ਜਿਗਰ ਮੁਰਾਦਾਬਾਦ। ਮੇਰੇ ਵਾਸਤੇ ਮੌਤ ਦਾ ਲਫ਼ਜ਼ ਕੋਈ ਅਰਥ ਨਹੀਂ ਰੱਖਦਾ, ਪਰ ਵਾਸਤਵ ਵਿੱਚ ਇਹ ਸਿੱਖ ਦੇ ਜੀਵਨ ਦਾ ਆਦਰਸ਼। ਉਹ ਮੌਤ ਤੋਂ ਵੀ ਉੱਚਾ ਹੈ, ਮੌਤ ਦੇ ਸਾਹਮਣੇ ਵੀ। ਕਦੇ ਸਿੱਖ ਨੇ ਹਥਿਆਰ ਨਹੀਂ ਸੁੱਟੇ, ਸਿਰ ਨਹੀਂ ਚੁਕਾਇਆ, ਚੱਲਣਾ ਖੋ ਸ੍ਰੀ ਵਾ। ਉਰਦੂ ਦੇ ਦਾਨਾ ਨੇ ਸ਼ਹਿਦੇਸੇ ਨਾਲ ਹੀ ਇੱਕ ਬੜੀ ਸੁੰਦਰ ਵਿਚਾਰ ਕਹਿ ਦਿੱਤੀ ਹੈ, ਇਸ਼ਕ ਜਬ ਮੌਤ ਸੇ ਉਲਝਤਾ ਹੈ ਤੋ ਮੌਤ ਚੁਭ ਕਰ ਸਲਾਮ ਕਰਤੀ ਹੈ, ਚੱਲਣਾ ਖੋ ਸ੍ਰੀ ਵਾ। ਇਸ਼ਕ ਜਬ ਮੌਤ ਸੇ ਉਲਝਤਾ ਹੈ ਤੋ ਮੌਤ ਚੁਭ ਕਰ ਸਲਾਮ ਕਰਤੀ ਹੈ, ਜਦੋਂ ਕੋਈ ਸਾਧਕ ਮੌਤ ਨਾਲ ਉਲਝਦਾ ਹੈ, ਮੌਤ ਦੇ ਮੁਕਾਬਲੇ ਤੇ ਬਾਸੂ ਉਠਾ ਕੇ ਛਾਤੀ ਤਾਣ ਕੇ ਸਾਹਮਣੇ ਖਲੋਂਦਾ ਹੈ ਤਾਂ ਕਹਿੰਦੇ ਨੇ ਮੌਤ ਨੂੰ ਹਥਿਆਰ ਸੁੱਟਣੇ ਪੈਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਮੌਤ ਦੇ ਸਾਹਮਣੇ ਨਾ ਆਪਣੇ ਹਥਿਆਰ ਸੁੱਟਦਾ, ਨਾ ਆਪਣਾ ਸਿਰ ਸੁੱਟਦਾ। ਇਸੇ ਲਈ ਗੁਰੂ ਜੀ ਨੇ ਹੁਕਮ ਕੀਤਾ ਸੀ ਭੁੱਖ ਤੋਂ ਉੱਪਰ ਹੋਣਾ, ਕਿਉਂਕਿ ਉਹ ਵੀ ਕੋਈ ਜ਼ਿੰਦਗੀ ਹੈ, ਉਹ ਵੀ ਕੋਈ ਅਵਸਥਾ ਹੈ। ਜਿੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਨਾ ਉੱਥੇ ਨੀਂਦ ਹੈ ਨਾ ਉੱਥੇ ਭੁੱਖ ਹੈ, ਜਦੋਂ ਕਿਸੇ ਨੂੰ ਉਸ ਆਤਮ ਰੂਪ ਦਾ ਦੀਦਾਰ ਪ੍ਰਾਪਤ ਹੋ ਜਾਂਦਾ। ਜਦੋਂ ਕੋਈ ਸਿੱਖ ਸਹਿਜ ਵਿੱਚ ਟਿਕ ਜਾਂਦਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਤਾਂ ਸਹਿਜ ਵਿੱਚ ਹੀ ਖਲੋਤਾ, ਸਿੱਖ ਸਹਿਜ ਕਰ ਜਾਏ ਖਲੋਵੇ ਭਾਈ ਗੁਰਦਾਸ, ਸਿੱਖ ਸਹਿਜ ਅਵਸਥਾ ਵਿੱਚ ਖਲੋਤਾ ਹੋਇਆ। ਤੇ ਜਦੋਂ ਸਹਿਜ ਅਵਸਥਾ ਆ ਜਾਂਦੀ ਹੈ, ਤਿੱਥੈ ਊਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ। ਤੋ ਹਜ਼ੂਰ ਨੇ ਇਸੇ ਲਈ ਸਮਝਾਇਆ ਕੇਤਿਆਂ ਦੁੱਖ ਭੁੱਖ ਸਾਧ ਮਾਰ, ਅੱਗੇ ਪੜ੍ਹੋ ਤੁਸੀਂ ਸਾਰੇ ਮੇਰੇ ਨਾਲੋਂ ਜ਼ਿਆਦਾ ਸਿਆਣੇ, ਇਹ ਪੇ ਦਾਤ ਤੇਰੀ ਦਾਤਾਰ ਜਪ ਸਾਹਿਬ, ਭੁੱਖ ਵੀ ਤੇ ਦੁੱਖ ਇਹ ਵੀ ਤੇਰੀਆਂ ਦਾਤਾਂ ਹੀ ਨੇ, ਇਹ ਤੇਰੀ ਆਪਣੀ ਮਰਜ਼ੀ ਹੈ। ਮੈਂ ਤੇਰੇ ਦਰ ਤੇ ਆ ਖਲੋਤਾ ਹਾਂ, ਸਦਾ ਵੀ ਦੇ ਰਿਹਾ, ਪਰ ਹੁਣ ਤੇਰੇ ਦਰ ਆਏ ਦੀ ਲਾਜ ਤੈਨੂੰ ਏ, ਜੇ ਤੂੰ ਧੱਕੇ ਮਾਰ ਕੇ ਇੱਥੋਂ ਮੈਨੂੰ ਦੌੜਾ ਵੀ ਦੇਵੇਂ ਮੈਨੂੰ ਤਾਂ ਵੀ ਖੁਸ਼ੀ ਏ, ਕਿਉਂਕਿ ਕੁਝ ਦਿੱਤਾ ਹੀ ਹੈ, ਤੇ ਜੇ ਤੂੰ ਮੈਨੂੰ ਗਲੇ ਲਗਾ ਲਵੇਂ ਛਾਤੀ ਨਾਲ ਲਗਾ ਲਵੇਂ ਮੈਨੂੰ ਤਾਂ ਵੀ ਪ੍ਰਸੰਨਤਾ ਹੈ, ਕਿਉਂਕਿ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੇ ਧੀਰਕ ਭਾਵੇ ਧੱਕੇ ਏਕ ਵਡਾਈ ਦੇ ਆਸਾ ਮਹੱਲਾ ਪਹਿਲਾ, ਦੋਨਾਂ ਵਡਿਆਈਆਂ ਨੇ ਉਹਦੇ ਧੱਕੇ ਵੀ ਪਾਰ ਉਤਾਰਾ ਕਰ ਦਿੰਦੇ। ਜਿਸ ਨੂੰ ਕਿਤੇ ਉਹ ਆਪਣਾ ਹੱਥ ਲਗਾ ਕੇ ਧੱਕਾ ਮਾਰ ਦੇਵੇ ਉਹ ਪੰਜਾ ਸਾਹਿਬ ਬਣ ਜਾਂਦਾ, ਪੱਥਰ ਪੰਜਾ ਸਾਹਿਬ ਹੋ ਗਿਆ। ਮਗਰ ਮਨੁੱਖ ਤਾਂ ਮਨੁੱਖ ਹੈ, ਪੱਥਰ ਨਾਲ ਜੇ ਉਹਦੇ ਕਦਮ ਛੋ ਗਏ ਲੋਕਾਂ ਨੇ ਉਹਨਾਂ ਪੱਥਰਾਂ ਨੂੰ ਵੀ ਸਜਦਾ ਕੀਤਾ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਕਦਮ ਛੋ ਗਿਆ ਤੇ ਜਿਸ ਪੱਥਰ ਨੂੰ ਗੁਰੂ ਨਾਨਕ ਦੇਵ ਜੀ ਦਾ ਹੱਥ ਲੱਗ ਗਿਆ ਉਹਨੂੰ ਅੱਜ ਵੀ ਲੋਕ ਸਿਰ ਚੁਕਾਉਂਦੇ, ਤੇਰੀ ਵਡਿਆਈ ਹੈ। ਪਰ ਕਹਿੰਦੇ ਨੇ ਸੱਤ ਦਿਨ ਲੰਘ ਜਾਂਦੇ ਸਨ, ਆਨੰਦਗੜ੍ਹ ਦੇ ਕਿਲੇ ਵਿੱਚ ਜਿਤਨੇ ਵਰਖਸ਼ ਸਨ ਉਹਨਾਂ ਦੇ ਪੱਤਰੇ ਧਰੂ ਧਰੂ ਕੇ ਉਹਨਾਂ ਦੇ ਛਿਲਕੇ ਉਤਾਰ ਉਤਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਧਕ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆਪਣੇ ਪੇਟ ਨੂੰ ਝੁਲਕਾ ਦਿੰਦੇ ਸਨ, ਆਪਣੇ ਪੇਟ ਨੂੰ ਤਪਾਉਣ ਦੀ ਕੋਸ਼ਿਸ਼ ਕਰਦੇ ਸਨ। ਇਸ ਪਰੰਪਰਾ ਨੂੰ ਅਸੀਂ ਅੱਜ ਵੀ ਦੇਖ ਸਕਦੇ। ਪੁਰਾਣੇ ਜਿਹੜੇ ਨਿਹੰਗ ਸਿੰਘ ਨੇ ਚਾਹ ਪੱਤੀ ਕਿਤੇ ਨਾ ਮਿਲੇ ਤੇ ਉਹ ਕਿੱਕਰ ਦਾ ਸਾਕੂ ਉਤਾਰ ਕੇ ਪਾਣੀ ਵਿੱਚ ਉਬਾਲ ਕੇ ਕਹਿੰਦੇ ਸਨ ਸਦਾ ਗੁਲਾਬ ਛਕੋ। ਕੀ ਪੀ ਰਹੇ ਹੋ ਜੀ ਨਿਹੰਗ ਸਿੰਘ ਜੀ? ਸਦਾ ਗੁਲਾਬ ਪੀ ਰਹੇ, ਉਹ ਗੁਲਾਬ ਜਿਹੜਾ ਸਦਾ ਹੀ ਗੁਲਾਬ ਰਹੇ। ਕਿੱਕਰ ਦੇ ਸਾਕ ਉਬਾਲ ਕੇ ਪੀਣ ਵਾਲਾ ਅੱਜ ਵੀ ਮਿਲ ਜਾਂਦਾ ਹੈ, ਕਿਤੇ ਕਿਤੇ ਬੇਨਤੀ ਕਰ ਰਿਹਾ। ਤੇ ਸਿੱਖ ਸਾਕ ਵੀ ਵਿਰਖਾਂ ਦੇ ਖਾ ਗਏ, ਪੱਤਰੇ ਵੀ ਖਾ ਗਏ। ਤੇ ਫਿਰ ਕਹਿੰਦੇ ਨੇ ਝੂਠੀਆਂ ਕਸਮਾਂ ਝੂਠੀਆਂ ਸੁਗੰਧਾਂ, ਅੱਗੇ ਜਾ ਕੇ ਜ਼ਿਕਰ ਕਰਨਗੇ, ਪਰ ਮਜ਼ਮੂਨ ਦੇ ਨਾਲ ਹੀ ਅਰਜ਼ ਕਰਨੀ ਚਾਹਾਂਗਾ। ਜੇ ਕਿਤੇ ਸਾਡੇ ਆਗੂ, ਜੇ ਕਿਤੇ ਸਾਡੇ ਬਜ਼ੁਰਗ ਇਸ ਜ਼ਫ਼ਰਨਾਮੇ ਦੇ ਉਸ ਵਿਚਾਰ ਨੂੰ ਹੀ ਸਮਝ ਲੈਂਦੇ ਕਿ ਸਿਆਸੀ ਲੋਕ, ਰਾਜਨੀਤਿਕ ਲੋਕ, ਹੁਕਮਰਾਨ ਲੋਕ, ਬਾਦਸ਼ਾਹ ਲੋਕ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਝੂਠੀਆਂ ਕਸਮਾਂ ਚੁੱਕ ਕੇ ਮੁੱਕਰ ਗਏ ਨੇ ਤੇ ਤੁਸੀਂ ਕਿਸ ਬਾਗ ਦੀ ਮੂਲੀ ਹੋ ਬਈ? ਚੰਨ ਲੱਖੋ ਸ੍ਰੀ, ਤੁਸੀਂ ਕਿਸ ਲੇਖੇ ਵਿੱਚ? ਕਿਉਂਕਿ ਸਿਆਸਤ ਵਿੱਚ ਵਾਅਦੇ ਕਰਨੇ ਮੁਕਰਨਾ ਇਹ ਚੱਲਦਾ ਰਹਿੰਦਾ ਹੈ। ਵਾਅਦੇ ਕੀਤੇ ਗਏ, ਹਿੰਦੂ ਧਰਮ ਦੇ ਰਾਜਪੂਤਾਂ ਨੇ ਸੁਗੰਧਾਂ ਖਾਧੀਆਂ, ਗਊ ਦੀਆਂ ਮੂਰਤੀਆਂ ਬਣਾ ਕੇ, ਤੇ ਕਹਿੰਦੇ ਨੇ ਔਰੰਗਜ਼ੇਬ ਵੱਲੋਂ ਮੌਲਵੀ ਨੇ ਕੁਰਾਨ ਦੀ ਕਸਮ ਖਾਧੀ। ਤੇ ਫਿਰ ਸਿੱਖ ਕਹਿਣ ਲੱਗੇ ਸਰਕਾਰ ਹੁਣ ਤੇ ਆਨੰਦਪੁਰ ਛੱਡ ਦੇ, ਹੁਣ ਤੇ ਆਨੰਦਪੁਰ ਖਾਲੀ ਕਰ ਦੇਈਏ, ਫਿਰ ਆ ਜਾਵਾਂਗੇ, ਕਿਉਂਕਿ ਹਕੂਮਤ ਜੋ ਇਸ ਤਰ੍ਹਾਂ ਕਹਿ ਰਹੀ ਹੈ। ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਨੇ ਹਜ਼ੂਰ ਤਾਂ ਇਨਕਾਰ ਕਰਦੇ ਰਹੇ, ਸਿੱਖ ਮਜ਼ਬੂਰ ਕਰਦੇ ਰਹੇ, ਸਿੱਖ ਮਜ਼ਬੂਰ ਕਰਦੇ ਰਹੇ, ਹਜ਼ੂਰ ਇਨਕਾਰ ਕਰਦੇ ਰਹੇ। ਪਰ ਕਹਿੰਦੇ ਨੇ ਐਸਾ ਵਕਤ ਆਇਆ ਮਾਤਾ ਸਾਹਿਬਾ ਮਾਤਾ ਗੁਜਰੀ ਜੀ ਛੋਟੇ ਨੌ ਨਿਹਾਲਾਂ ਨੂੰ ਨਾਲ ਲੈ ਕੇ ਕੋਈ ਥੋੜ੍ਹਾ ਜਿਹਾ ਸਾਜੋ ਸਾਮਾਨ ਨਾਲ ਉਠਾ ਕੇ ਜਦੋਂ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲਣ ਲੱਗੇ, ਕੁਝ ਸਿੱਖਾਂ ਨੇ ਰੋਕਿਆ ਕਿ ਹਜ਼ੂਰ ਨੂੰ ਇਤਲਾਹ ਦੇ ਦਿੱਤੀ ਜਾਵੇ। ਹਜ਼ੂਰ ਨੂੰ ਬੇਨਤੀ ਕੀਤੀ ਗਈ, ਹਜ਼ੂਰ ਵੱਡੇ ਮਾਤਾ ਜੀ ਬਾਹਰ ਜਾ ਰਹੇ ਨੇ, ਅਨੰਦਪੁਰ ਛੱਡਣਾ ਚਾਹੁੰਦੇ ਨੇ, ਉਹ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਹਰ ਨਿਕਲ ਰਹੇ ਨੇ। ਹਜ਼ੂਰ ਨੇ ਕਿਹਾ ਮਾਤਾ ਜੀ ਨੂੰ ਰੋਕੋ। ਮਾਤਾ ਜੀ ਦੇ ਪਾਸ ਪਹੁੰਚੇ ਤੇ ਕਹਿਣ ਲੱਗੇ, ਮਾਤਾ ਜੀ ਮੈਂ ਸਭ ਕੁਝ ਸਮਝਦਾ, ਜੋ ਕੋਈ ਤੁਸੀਂ ਚਾਹੁੰਦੇ ਹੋ, ਜੋ ਕੋਈ ਸਿੱਖ ਚਾਹੁੰਦੇ ਨੇ, ਮੈਂ ਸਾਰਾ ਕੁਝ ਮਹਿਸੂਸ ਕਰਦਾ ਹਾਂ, ਪਰ ਮੇਰੇ ਅੰਦਰੋਂ ਸ਼ਾਹ ਹੀ ਨਹੀਂ ਮਿਲਦੀ। ਇਹ ਸੁਗੰਧਾਂ ਚੁੱਕਣ ਵਾਲੇ, ਕਸਮਾਂ ਖਾਣ ਵਾਲੇ ਇਹਨਾਂ ਉੱਪਰ ਅਮਲ ਵੀ ਕਰਨਗੇ, ਪਰ ਕਿਉਂਕਿ ਤੁਸੀਂ ਛੱਡਣਾ ਚਾਹੁੰਦੇ ਹੋ, ਇਸ ਲਈ ਤੁਹਾਡੇ ਤੋਂ ਪਹਿਲਾਂ ਅਨੰਦਪੁਰ ਦੇ ਕਿਲੇ ਨੂੰ ਮੈਂ ਖੁਦ ਖਾਲੀ ਕਰ ਦਿੰਦਾ। ਇਸੇ ਸਮੇਂ ਵਿੱਚ ਆਪਣੇ ਸਿੱਖ ਸਾਦਿਕ ਸਿੱਖ ਬੇਦਾਵਾ ਦੇ ਕੇ ਵੀ ਚਲੇ ਗਏ। ਬੇਦਾਵੇ ਦਾ ਮਤਲਬ ਹੀ ਸੀ ਹਮ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੇ ਗੌੜੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਬਿਨਾਂ ਦਾਵੇ ਗੁਰੂ ਦਾ ਹੁਣ ਦਾਵਾ ਸਾਡੇ ਤੇ ਨਹੀਂ ਰਿਹਾ। ਇਹ ਬੇਦਾਵੇ ਦਾ ਮਤਲਬ ਸੀ ਐ ਗੁਰੂ ਤੇਰਾ ਸਾਡੇ ਤੇ ਕੋਈ ਦਾਵਾ ਨਹੀਂ, ਕਿਉਂਕਿ ਖਾਲਸਾ ਜਗ ਹੀ ਰੇ ਜਿਸਦਾ ਸਿੱਧਾ ਸੰਬੰਧ ਗੁਰੂ ਨਾਲ ਹੈ। ਜਿਵੇਂ ਉਹ ਜਾਗੀਰ ਅਕਬਰ ਦੇ ਮੌਕੇ ਤੇ ਜਿਸ ਨੂੰ ਖਾਲਸਾ ਕਿਹਾ ਜਾਂਦਾ ਸੀ, ਉਹਦਾ ਪ੍ਰਬੰਧ ਉਹਦੀ ਆਮਦਨ ਸਾਰੀ ਸਿੱਧੀ ਬਾਦਸ਼ਾਹ ਨੂੰ ਪ੍ਰਾਪਤ ਹੁੰਦੀ, ਅਕਬਰ ਦੇ ਪਰਸਨਲ ਖਰਚੇ ਵਾਸਤੇ ਉਹਦੇ ਖਜ਼ਾਨੇ ਵਿੱਚ ਜਾਂਦੀ। ਇਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਵੀ ਅਕਾਲ ਪੁਰਖ ਵਾਹਿਗੁਰੂ ਦੀ ਜਾਗੀਰ ਸੀ, ਤੇ ਵਾਹਿਗੁਰੂ ਦੀ ਜਾਗੀਰ ਹੋਣ ਦੇ ਵਾਰਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਸਿੱਧੇ ਵਾਰਸ ਸਨ। ਇਸ ਖਾਲਸਾ ਜਾਗੀਰ ਦਾ ਪੰਥ ਦਾ ਸਿੱਧਾ ਗੁਰੂ ਨਾਲ ਸੰਬੰਧ ਸੀ, ਪਰ ਅੱਜ ਜਾਗੀਰ ਨੇ ਇਨਕਾਰ ਕਰ ਦਿੱਤਾ। ਸਿੱਖਾਂ ਨੇ ਇਨਕਾਰ ਕਰਦੇ ਆਖਿਆ ਹਜ਼ੂਰ ਬੇਦਾਵਾ ਲਿਖਦੇ ਆ, ਅੱਜ ਤੋਂ ਸਾਡੇ ਨਾਲ ਆਪ ਦਾ ਕੋਈ ਸੰਬੰਧ ਨਹੀਂ, ਕੋਈ ਦਾਵਾ ਨਹੀਂ। ਇਉਂ ਗੁਰੂ ਗੋਬਿੰਦ ਸਿੰਘ ਜੀ ਨੇ 1704 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਛੋੜ ਦਿੱਤਾ। ਪਿਆਰ ਲੱਖੋ ਸ੍ਰੀ ਵਾ, ਕਿਉਂਕਿ ਨੌ ਪੋਹ ਤੋਂ ਵੀ ਇਹ ਪਹਿਲਾਂ ਦਾ ਹਿਸਾਬ ਬਣਦਾ ਹੈ, ਤਕਰੀਬਨ 7 ਪੋਹ 1704 ਈਸਵੀ ਨੂੰ ਗੁਰੂ ਸਾਹਿਬ ਜੀ ਨੇ ਅਨੰਦਪੁਰ ਛੱਡ ਦਿੱਤਾ ਹੈ। ਅਨੰਦਪੁਰ ਛੱਡਣ ਤੋਂ ਬਾਅਦ ਉਹਨਾਂ ਤੇ ਸ਼ਾਹੀ ਫੌਜ ਨੇ, ਰਾਜਪੂਤਾਂ ਦੀ ਫੌਜ ਨੇ, ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਹਮਲਾ ਕੀਤਾ। ਸਰਸਾ ਨਦੀ ਤੱਕ ਪਹੁੰਚਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਦੇ ਆਏ ਨੇ। ਸਰਸਾ ਨਦੀ ਦੇ ਕਿਨਾਰੇ ਤੇ ਆਸਾ ਜੀ ਦੀ ਵਾਰ ਦਾ ਵਕਤ ਆ ਗਿਆ ਥਾ। ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਮੌਕਾ ਮਿਲੇ ਤੋ ਕਰ ਲੈ ਭਜਨ ਪਰਵਰਦਗਾਰ ਦਾ। ਪਿਆਲਾ ਖੋਲ ਸ੍ਰੀ ਵਾ ਯੋਗੀ ਅੱਲਾ ਯਾਰ ਖਾਂ। ਕਹਿੰਦੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਤੇ ਗੁਰੂ ਜੀ ਦੇ ਤੇ ਕੀਰਤਨੀਆਂ ਦੇ ਚੌਗਿਰ ਦੇ ਸਿੰਘਾਂ ਨੇ ਆਪਣੀ ਸੀਨੇ ਤਾਣ ਕੇ ਦੀਵਾਰਾਂ ਖਿੱਚ ਦਿੱਤੀਆਂ। ਵਾਰ ਸਮਾਪਤ ਹੋਈ, ਸਰਸਾ ਨਦੀ ਤੋਂ ਪਾਰ ਹੋਣ ਲੱਗੇ, ਬੜੀਆਂ ਤੁਗਿਆਨੀਆਂ ਲਹਿਰਾਂ ਆਈਆਂ। ਉੱਥੇ ਦਸ਼ਮੇਸ਼ ਪਿਤਾ ਜੀ ਨੇ ਇਸ ਨਦੀ ਨੂੰ ਫਿਟਕਾਰਿਆ। ਪਿਆਰ ਲੱਖੋ ਸ੍ਰੀ ਵਾ। ਇਹ ਵੀ ਇੱਕ ਅਜੀਬ ਮਾਮਲਾ ਸੀ ਜੇ ਸਤਲੁਜ ਵਿੱਚੋਂ ਇੱਕ ਛੋਟਾ ਜਿਹਾ ਨਾਲਾ ਅਨੰਦਪੁਰ ਸਾਹਿਬ ਦੇ ਸਾਹਮਣੇ ਦੀ ਗੁਜ਼ਰ ਕੇ ਫਿਰ ਸਤਲੁਜ ਵਿੱਚ ਜਾ ਪੈਂਦਾ। ਉਸ ਨਾਲੇ ਦਾ ਨਾਂ ਦਸ਼ਮੇਸ਼ ਪਿਤਾ ਜੀ ਨੇ ਰੱਖਿਆ ਸੀ ਹਮਾਇਤੀ ਨਾਲਾ। ਬਈ ਇਹ ਅਨੰਦਪੁਰ ਦੀ ਹਮਾਇਤ ਕਰਨ ਵਾਲਾ ਨਾਲਾ।